जगत में झूठी देखी प्रीत, शरीरां दे रिश्ते शरीरां दे नाल जुड़े हुए हुंदे हन। अपने अपने रिश्तियां दे मुताबक शरीरां वाले उन्हां रिश्तियां नूं पुकारदे हन। उन्हां रिश्तियां दे मुताबक उन्हां दियां प्रीत दियां गल्लां कीतियां जांदियां हन। कोई कह दिंदा है मां ते पुत दी प्रीत, पिता ते पुत दी प्रीत, कोई भैन भरावां दी, कोई संबंधियां दी आदिक। जैसे जैसे किसी ने रिश्ते जाने तिवें तिवें ही प्रीत दियां गल्लां कीतियां, पर धन श्री गुरु तेग बहादुर साहब जी ऐसी प्रीत नूं झूठी प्रीत कह रहे हैं। ये झूठी प्रीत क्यों कहिंदे? असीं वेखे है ये तां सारे दे सारे अपने ही सुखां नाल लगे हुए हैं। चाहे इस्त्री है, चाहे मीत हन, रिश्ता कोई भी किसे नाल कैसा है, पर हर रिश्ते वाला ही अपने अपने सुखां नाल जुड़िया हुए। पितरबाणी विच अमृत बचन हन। असी कह दिंदे हाँ कि मां दी पुत्र नाल प्रीत है, पर वो कहिंदे किवें? ज्यों जननी गर्भ पालती सुत की कर आसा, बड़ा हुए तन खाट दे कर भोग बेलासा। जननी तां इस करके पुत्र नूं पालदी है, वड्डा होएगा तन कमा के देगा, सेवा करेगा। ये भी अपने अपने सुखां नाल जुड़ी हुई है। मोह दे बंधन हन। कहिंदे असी होर वेखिया कामण लोड़े सोयना रूपा, मित्र लड़ेन सोखा दाता। अपने अपने स्वार्थ नाल जुड़े हुए, अपने अपने हितां नाल जुड़े हुए। किसी नूं हित है कपड़े दा, किसी नूं हित है चांदी ते सोने ते कपड़े दा, किसी नूं हित है पदार्थां दे भोगां दा। इन्हां दी प्रीत तां पदार्थां दे भोगां तक है। किसी दी प्रीत अपनी निजी लोड़ां तक है। ये जिउंदे दे ही साथी नहीं हन, मरण तो बाद तां इन्हां ने किहड़ा साथ देना है? तां श्री गुरु तेग बहादुर साहब कहिंदे हन अंतकाल संगी नह कहू, यह अचरज है रीत। ये मेरो मेरो कहण वाले ये तां अपनी मैं ते मेरी नाल जुड़े हुए हन। सच कहां इन्हां नूं तां इक चिंता रहिंदी है कि किधर जिउंदे जी इन्हां दी मैं ना मर जाए, पर मैं ते मेरी वाले जो हमेशा ही जीवन मैं ते मेरी करके बताउंदे हन, ये तां जिउंदे ही आत्मक मौत मरे हुए हन। जिहड़े जिउंदे ही आत्मक मौत मर गए, उन्हां ने किसे दा की साथ देना? ये अपने अपने हितां नाल जुड़न वाले ਜਦੋਂ ਇਹਨਾਂ ਦੇ ਹਿੱਤ ਪੂਰੇ ਨਹੀਂ ਹੁੰਦੇ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਮਝਾਉਂਦੇ ਹਨ, ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉਂ ਲਾ ਕੇ, ਜਬ ਹੀ ਨਿਰਧਨ ਦੇਖਿਓ ਨਰ ਕੋ ਸੰਗ ਛਾੜ ਸਭ ਪਾ ਕੇ। ਜਦੋਂ ਇਹਨਾਂ ਦੇ ਹਿੱਤ ਪੂਰੇ ਨਹੀਂ ਹੁੰਦੇ, ਇਹ ਤਾਂ ਮਾਇਆ ਕਰਕੇ ਜੁੜੇ ਹੋਏ ਹਨ ਧਨ ਕਰਕੇ, ਜਦੋਂ ਇਹਨਾਂ ਦੇ ਹਿੱਤ ਪੂਰੇ ਨਹੀਂ ਹੁੰਦੇ, ਇਹ ਤਾਂ ਸੰਗ ਛੱਡ ਕੇ ਦੌੜ ਜਾਂਦੇ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਅੱਜ ਬਖਸ਼ਿਸ਼ ਕਰਦੇ ਹੋਏ ਬੋਲੇ, ਮਨ ਮੂਰਖ ਅਜੇ ਵੀ ਨਹੀਂ ਸਮਝਦਾ, ਇਸ ਨੂੰ ਸਿੱਖਿਆ ਦੇ ਕੇ ਥੱਕ ਗਏ। ਪਰ ਇਹ ਗੱਲ ਕਹਿੰਦੇ ਹਨ, ਭਾਰ ਉਤਾਰਾ ਨਿਸਤਾਰਾ ਤਾਂ ਉਹਨਾਂ ਦਾ ਹੀ ਹੋਏਗਾ ਜੋ ਗਾਵੈ ਪ੍ਰਭ ਕੇ ਗੀਤ। ਜੋ ਸੱਚੇ ਦੀ ਸੱਚੀ ਸਿਫਤ ਲਾ ਕਰਦੇ ਹਨ, ਜੋ ਸੱਚੇ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਹਨ, ਜੋ ਸੱਚੇ ਦੀ ਸੱਚੀ ਆਰਾਧਨਾ ਕਰਦੇ ਹਨ, ਇਸ ਪਾਉਜਲ ਤੋਂ ਪਾਰ ਉਤਾਰਾ ਅਤੇ ਨਿਸਤਾਰਾ ਉਹਨਾਂ ਦਾ ਹੀ ਹੁੰਦਾ, ਉਹੀ ਆਪਣਾ ਪਾਰ ਉਤਾਰਾ ਕਰ ਲੈਂਦੇ ਹਨ। ਇਹ ਸੱਚਾਈ ਹੈ, ਜੇ ਸੱਚਾਈ ਨੂੰ ਜਾਣ ਲਿਆ ਤਾਂ ਫਿਰ ਸਮਝ ਆਉਂਦੀ ਹੈ। ਇਹ ਸ਼ਿਵ ਸਲਾਹ ਦੇ ਗੀਤ ਗਾਉਣ ਵਾਲੇ, ਇਹ ਸੱਚੇ ਦੀ ਸ਼ਿਵ ਸਲਾਹ ਦੇ ਗੀਤ ਗਾਉਣ ਵਾਲੇ, ਇਹ ਸੱਚੇ ਦੀ ਆਰਾਧਨਾ ਕਰਨ ਵਾਲੇ, ਸੱਚੇ ਦੀ ਆਰਾਧਨਾ ਕਰ ਕਰਕੇ ਇਹ ਸੱਚ ਨੂੰ ਹੀ ਅੰਦਰ ਵਸਾ ਲੈਂਦੇ ਹਨ। ਮੈਂ ਬੇਨਤੀ ਕਰਾਂ, ਸੱਚ ਸਿਰਫ ਰਸਨਾ 'ਤੇ ਬੋਲਣ ਵਾਸਤੇ ਹੀ ਨਹੀਂ ਹੁੰਦਾ, ਸੱਚ ਸਿਰਫ ਮੰਦਰ ਜਾਂ ਗੁਰਦੁਆਰੇ ਹੀ ਬੋਲਣ ਵਾਸਤੇ ਨਹੀਂ ਹੁੰਦਾ, ਸੱਚ ਤਾਂ ਉਹ ਹੈ ਜੋ ਇਖਲਾਕ ਵਿੱਚ ਵੀ ਸੱਚ ਹੋਵੇ, ਜੀਵਨ ਵਿੱਚ ਵੀ ਸੱਚ ਦਾ ਪ੍ਰਕਾਸ਼ ਹੋ ਜਾਏ। ਜੇ ਮੈਂ ਇਹਨਾਂ ਸਚਿਆਰਾਂ ਦੀ ਗੱਲ ਕਰਾਂ ਜਿਨ੍ਹਾਂ ਨੇ ਸੱਚ ਦੀ ਆਰਾਧਨਾ ਕਰਕੇ ਸੱਚ ਨੂੰ ਵਸਾ ਲਿਆ, ਮੈਂ ਤਾਂ ਇਹ ਕਹਾਂਗਾ ਸੱਚ ਦੇ ਸਿਵਾ ਇਹਨਾਂ ਦੇ ਕੋਲ ਹੋਰ ਕੁਝ ਹੁੰਦਾ ਹੀ ਨਹੀਂ। ਇਹਨਾਂ ਕੋਲ ਸੱਚ ਹੀ ਸੱਚ ਹੈ, ਇਹਨਾਂ ਦੇ ਅੰਦਰ ਸੱਚ ਵਸਣ ਕਰਕੇ ਇਹਨਾਂ ਦਾ ਮਨ ਵੀ ਸੱਚਾ, ਮਨ ਸੱਚਾ ਹੋਣ ਕਰਕੇ ਇਹਨਾਂ ਦੇ ਮਨ ਦੇ ਸੰਬੰਧੀ ਗਿਆਨ ਇੰਦਰੇ ਉਹ ਵੀ ਸੱਚੇ ਅਤੇ ਸੁੱਚੇ ਹੁੰਦੇ ਹਨ, ਭਾਵ ਇਹਨਾਂ ਦੀ ਦੇਖਣੀ ਵੀ ਨਿਰਮਲ ਹੋ ਜਾਂਦੀ ਹੈ, ਇਹਨਾਂ ਦਾ ਬੋਲਣਾ ਵੀ ਮਿੱਠਾ, ਇਹਨਾਂ ਦਾ ਸੁਣਨਾ ਵੀ ਸੱਚ ਦਾ, ਇਹਨਾਂ ਦਾ ਸੁੰਘਣਾ ਵੀ ਸੱਚ ਦਾ, ਇਹਨਾਂ ਦਾ ਚੱਖਣਾ ਵੀ ਸੱਚ ਦਾ। ਇੱਕ ਬੇਨਤੀ ਕਰਾਂਗਾ, ਸੁਗੰਧੀ ਵਿੱਚ ਸੁਗੰਧੀ ਤਾਂ ਸਮਾ ਸਕਦੀ ਹੈ, ਦੁਰਗੰਧ ਨਹੀਂ, ਦੁਰਗੰਧ ਬਿਨ ਸਜਾਏਗੀ ਸਮਾਏਗੀ ਨਹੀਂ। ਰੋਸ਼ਨੀ ਵਿੱਚ ਰੋਸ਼ਨੀ ਤਾਂ ਸਮਾ ਸਕਦੀ ਹੈ ਪਰ ਅੰਧੇਰਾ ਨਹੀਂ, ਅੰਧੇਰਾ ਬਿਨ ਸਜਾਏਗਾ ਪਰ ਰੋਸ਼ਨੀ ਵਿੱਚ ਸਮਾਏਗਾ ਨਹੀਂ। ਸੱਚ ਵਿੱਚ ਸੱਚ ਤਾਂ ਸਮਾ ਸਕਦਾ ਪਰ ਕੂੜ ਨਹੀਂ, ਕੂੜ ਬਿਨ ਸਜਾਏਗਾ ਸਮਾਏਗਾ ਨਹੀਂ। ਸਚਿਆਰ ਵਿੱਚ ਸੱਚ ਦਾ ਨਿਵਾਸ ਤਾਂ ਹੋ ਸਕਦਾ ਪਰ ਸੱਚ ਦੇ ਸਾਹਮਣੇ ਕੂੜ ਟਿਕਦਾ ਨਹੀਂ। ਇਹ ਸਚਿਆਰ ਜਿਸ ਦੇ ਅੰਦਰ ਸੱਚ ਵਸ ਜਾਏ ਉਸ ਦੀ ਚਾਲ ਵੀ ਸੱਚ 'ਤੇ ਚੱਲਣ ਵਾਲੀ, ਉਸ ਦਾ ਕਰਮ ਵੀ ਸੱਚੇ ਜੀਵਨ ਵਾਲਾ, ਕਿਉਂਕਿ ਉਹ ਜਾਣ ਲੈਂਦਾ ਸੱਚ ਹੀ ਪ੍ਰੇਮ ਹੈ, ਸੱਚ ਹੀ ਨਿਰਭਉ ਹੈ, ਸੱਚ ਹੀ ਨਿਰਵੈਰ ਹੈ, ਸੱਚ ਹੁੰਦਾ ਹੀ ਇੱਕ ਵਚਨ ਹੈ ਆਖੋ ਵਾਹਿਗੁਰੂ, ਸੱਚ ਬਹੁ ਵਚਨ ਨਹੀਂ ਹੁੰਦਾ। ਇਹ ਇੱਕੋ ਵਚਨ ਹੈ, ਸੱਚ ਦੇ ਬਰਾਬਰ ਹੋਰ ਕੋਈ ਸੱਚ ਹੁੰਦਾ ਹੀ ਨਹੀਂ, ਇਸ ਕਰਕੇ ਨਿਰਵੈਰ ਹੈ। ਸੱਚ ਤੋਂ ਵੱਡਾ ਹੋਰ ਕੋਈ ਸੱਚ ਹੁੰਦਾ ਹੀ ਨਹੀਂ, ਇਸ ਕਰਕੇ ਨਿਰਭਉ ਹੈ। ਸੱਚ ਆਪੇ ਆਪ ਸੱਚ ਹੈ, ਇਸੇ ਸੱਚ ਨੂੰ ਕਿਹਾ ਸੀ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਸ ਕਰਕੇ ਸੱਚ ਦੀ ਆਰਾਧਨਾ ਕਰਨ ਵਾਲਾ, ਆਰਾਧਨਾ ਕਰ ਕਰਕੇ ਸੱਚ ਨੂੰ ਅੰਦਰ ਟਿਕਾਉਣ ਵਾਲਾ, ਉਸ ਦੇ ਇਖਲਾਕ ਵਿੱਚ ਸੱਚ ਹੋਏਗਾ, ਸਿਰਫ ਰਸਨਾ 'ਤੇ ਹੀ ਨਹੀਂ। ਪਰ ਇੱਕ ਵਿਚਾਰ ਕਰਨ ਵਾਲੀ ਗੱਲ ਹੈ, ਇਹ ਸਚਿਆਰ ਨੇ ਜਿਸ ਨੇ ਸੱਚ ਦੀ ਆਰਾਧਨਾ ਕਰ ਕਰਕੇ ਸੱਚ ਨੂੰ ਅੰਦਰ ਟਿਕਾਇਆ, ਇਸ ਨੇ ਮਾਰਗ ਕਿੱਥੋਂ ਪ੍ਰਾਪਤ ਕੀਤਾ, ਇਹ ਸਵਾਲ ਹੈ। ਤਾਂ ਕਹਿ ਦਿੱਤਾ, ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿਰਾ ਕਰੇ ਨਿਵਾਸ। ਸਤਿਗੁਰੂ ਨੂੰ ਪੁੱਛ ਕੇ ਇਸ ਨੇ ਗੁਰੂ ਦੀ ਵਾਟ 'ਤੇ ਚੱਲ ਕੇ, ਗੁਰੂ ਤੋਂ ਵਾਟ ਪੁੱਛ ਕੇ, ਗੁਰੂ ਦੇ ਮਾਰਗ 'ਤੇ ਚੱਲ ਕੇ, ਗੁਰੂ ਤੋਂ ਮਾਰਗ ਪ੍ਰਾਪਤ ਕਰਕੇ, ਜਿਵੇਂ ਬਾਬਾ ਫਰੀਦ ਜੀ ਦੇ ਅੰਮ੍ਰਿਤ ਬਚਨ ਹਨ, ਕਹਿੰਦੇ ਹਨ, ਜੇ ਗੁਰਦੱਸੈ ਵਾਟ ਮੁਰੀਦਾਂ ਜੋਲੀ ਹੈ। ਮਰੀਦ ਕੌਣ ਹੈ? ਜੋ ਗੁਰੂ ਦੀ ਵਾਟ 'ਤੇ ਚੱਲਦਾ ਹੈ, ਗੁਰੂ ਦੇ ਦਿੱਤੇ ਹੋਏ ਮਾਰਗ 'ਤੇ ਚੱਲਦਾ ਹੈ। ਭਾਈ ਗੁਰਦਾਸ ਜੀ ਨੇ ਜਦੋਂ ਮਰੀਦ ਦੀ ਗੱਲ ਕੀਤੀ, ਇੱਕ ਗੱਲ ਕਹੀ, ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਪਰਮ ਪੋ ਖੋਵਣਾ। ਕਹਿੰਦੇ ਮੁਰਦਾ ਹੋਏ ਮਰੀਦ, ਮਰੀਦ ਗੱਲੀ ਬਾਤੀ ਨਹੀਂ ਹੋ ਸਕਦਾ, ਆਪਣੇ ਮੁਰਸ਼ਦ ਦਾ ਮਰੀਦ ਗੱਲੀ ਬਾਤੀ ਨਹੀਂ, ਆਪਣੇ ਮੁਰਸ਼ਦ ਲਈ ਉਹ ਆਪਾ ਵਾਰਦਾ ਹੈ, ਆਪਣੇ ਮੁਰਸ਼ਦ ਲਈ ਆਪਣੀ ਸੋਚ ਨੂੰ ਤਿਆਗਦਾ, ਮੁਰਸ਼ਦ ਦੀ ਸੋਚ ਅਪਣਾਉਂਦਾ, ਆਪਣੇ ਮੁਰਸ਼ਦ ਦੇ ਲਈ ਆਪਣੀ ਮਤ ਨੂੰ ਤਿਆਗਦਾ, ਆਪਣੇ ਮੁਰਸ਼ਦ ਦੀ ਮਤ ਅਪਣਾਉਂਦਾ, ਆਪਣਾ ਮਾਰਗ ਤਿਆਗਦਾ, ਆਪਣੀ ਅਕਲ ਦੀਆਂ ਜੁਗਤਾਂ ਵਾਲਾ ਗੁਰੂ ਦੀ ਸਿੱਖਿਆ ਲੈ ਕੇ ਉਸ ਮਾਰਗ 'ਤੇ ਚੱਲਦਾ। ਐਸਾ ਮੁਰੀਦ ਜੋ ਹੈ, ਉਸ ਦੇ ਕਦੇ ਦੀਦਾਰ ਕਰੀਏ ਉਸ ਦੇ ਜੀਵਨ 'ਚ, ਉਸ ਦੇ ਵਿੱਚ ਸਬਰ ਵੀ ਹੈ, ਸਿਦਕ ਵੀ ਹੈ, ਅਤੇ ਉਸ ਦੇ ਅੰਦਰ ਹੀ ਉਹ ਸ਼ਹੀਦੀ ਦਾ ਫਲਸਫਾ ਹੈ। ਆਖੋ ਵਾਹਿਗੁਰੂ, ਕਿਉਂਕਿ ਉਸ ਦੇ ਅੰਦਰ ਤਿਆਗ ਦੀ ਬਿਰਤੀ ਹੈ। ਸੰਸਾਰ ਦੇ ਵਿੱਚ ਅਨੇਕਾਂ ਬਿਰਤੀਆਂ ਹਨ, ਪਰ ਦੇਣ ਦੀ ਬਿਰਤੀ ਵਾਲੇ ਕੋਈ ਵਿਰਲੇ ਵਿਰਲੇ ਹੁੰਦੇ ਹਨ, ਲੈਣ ਦੀ ਬਿਰਤੀ ਵਾਲੇ ਅਨੇਕਾਂ ਹਨ, ਪਰ ਦੇਣ ਦੀ ਬਿਰਤੀ ਵਾਲੇ ਵਿਰਲੇ ਵਿਰਲੇ। ਦੇਣ ਦੀ ਬਿਰਤੀ ਵਾਲੇ ਸੰਸਾਰ ਨੂੰ ਸੁੱਖ ਦਿੰਦੇ ਹਨ, ਸੰਤੋਖ ਦਿੰਦੇ ਹਨ, ਸਬਰ ਦਿੰਦੇ ਹਨ, ਸਹਿਨਸ਼ੀਲਤਾ ਦਿੰਦੇ ਹਨ, ਆਪਣਾ ਸਰਬੰਸ ਦਿੰਦੇ ਹਨ, ਆਪਣਾ ਪੁੱਤਰ ਵਾਰ ਦਿੰਦੇ ਹਨ, ਆਪਣਾ ਪਿਤਾ ਵਾਰ ਦਿੰਦੇ ਹਨ, ਆਪਣੀ ਸੁਪਤਨੀ ਵਾਰ ਦਿੰਦੇ ਹਨ, ਪਿਆਰੇ ਪਿਆਰੇ ਗੁਰਸਿੱਖ ਵਾਰ ਦਿੰਦੇ ਹਨ। ਜੇ ਨਹੀਂ ਵਾਰਦੇ ਤਾਂ ਸਿਦਕ ਨਹੀਂ ਵਾਰਦੇ। ਸਿਦਕੀਆਂ ਨੇ ਆਪਣੇ ਆਪ ਨੂੰ ਤਾਂ ਕੁਰਬਾਨ ਕੀਤਾ ਹੈ, ਪਰ ਸਿਦਕ ਨਹੀਂ ਵਾਰਿਆ। ਐਸੇ ਸਚਿਆਰ ਜਿਨ੍ਹਾਂ ਨੇ ਗੁਰੂ ਦੀ ਦਿੱਤੀ ਹੋਈ ਵਾਟ 'ਤੇ ਚੱਲ ਕੇ ਆਪਣੇ ਜੀਵਨ ਦੀ ਜੁਗਤ ਬਣਾਈ। ਹੁਣ ਗੁਰੂ ਦੀ ਵਾਟ ਕੀ ਹੈ? ਬਾਬਾ ਫਰੀਦ ਬੋਲੇ, ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ। ਮੈਂ ਬੇਨਤੀ ਕਰਾਂ, ਬਾਬਾ ਫਰੀਦ ਜੀ ਕਹਿੰਦੇ ਸੱਚ ਤਾਂ ਬੋਲਣਾ ਹੀ ਬੋਲਣਾ, ਪਰ ਧਰਮ ਦੇ ਕੰਢੇ। ਧਰਮ ਦੇ ਕੰਢੇ ਦਾ ਭਾਵ ਕੀ ਹੈ? ਸੱਚ ਸਿਰਫ ਰਸਨਾ ਨਾਲ ਬੋਲਣਾ ਹੀ ਨਹੀਂ, ਸੱਚ ਨੂੰ ਕਮਾਉਣਾ ਵੀ ਹੈ। ਝੂਠ ਨਾ ਬੋਲਣ ਦੀ ਦ੍ਰਿੜਤਾ ਵੀ ਕਮਾਉਣੀ ਹੈ। ਇਹ ਨਹੀਂ ਕਿ ਮੈਂ ਜੀਵ ਨਾਲ ਝੂਠ ਨਹੀਂ ਬੋਲਦਾ, ਲੇਕਿਨ ਝੂਠ ਨਾ ਬੋਲਣ ਦੀ ਦ੍ਰਿੜਤਾ ਵੀ ਹੈ। ਰਸਨਾ ਨਾਲ ਸੱਚ ਬੋਲਣਾ, ਪਰ ਸੱਚ ਨੂੰ ਕਮਾਉਣ ਦੀ ਦ੍ਰਿੜਤਾ ਵੀ ਹੈ। ਪਰ ਸਵਾਲ ਇਹ ਹੈ, ਜੇ ਮੈਂ ਰਸਨਾ ਨਾਲ ਸੱਚ ਬੋਲਾਂਗਾ ਨਹੀਂ, ਤਾਂ ਅੰਦਰ ਸੱਚ ਵਸੇਗਾ ਵੀ ਕਿਵੇਂ? ਆਖੋ ਵਾਹਿਗੁਰੂ, ਬੋਲਣਾ ਤਾਂ ਰਸਨਾ ਨਾਲ ਪਏਗਾ, ਜੇ ਮੇਰੀ ਜ਼ਬਾਨ 'ਤੇ ਸੱਚ ਨਹੀਂ, ਅੰਦਰ ਸੱਚ ਕਿਵੇਂ ਵਸੇਗਾ? ਬੇਨਤੀ ਕਰਾਂ, ਜੇ ਮੈਂ ਗ੍ਰਾਹੀ ਮੂੰਹ ਵਿੱਚ ਨਹੀਂ ਚਿੱਥਦਾ, ਬਾਹਰਿੰਗ ਬਾਹਰ ਨਹੀਂ ਚਿੱਥਦਾ, ਭੋਜਨ ਨੂੰ ਬਾਰ ਬਾਰ ਨਹੀਂ ਚਿੱਥਦਾ, ਅੰਦਰ ਕੈਸੇ ਖੂਨ ਬਣੇਗਾ? ਆਖੋ ਵਾਹਿਗੁਰੂ। ਜੇ ਖੂਨ ਨਹੀਂ ਬਣੇਗਾ ਤਾਂ ਚਿਹਰੇ 'ਤੇ ਲਾਲੀਆਂ ਕਿਵੇਂ ਪ੍ਰਗਟ ਹੋਣਗੀਆਂ? ਭੋਜਨ ਨੂੰ ਮੂੰਹ ਵਿੱਚ ਪਾਉਣਾ ਹੀ ਪਏਗਾ, ਮੂੰਹ ਵਿੱਚ ਪਾ ਕੇ ਬਾਹਰਿੰਗ ਬਾਹਰ ਉਸ ਨੂੰ ਚਿੱਥਣਾ ਪਏਗਾ, ਫਿਰ ਹੀ ਹਜ਼ਮ ਹੋਏਗਾ। ਅਸੀਂ ਇਹ ਵੀ ਵੇਖਿਆ, ਧਰਤੀ 'ਤੇ ਬੀਜ ਬੋਇਆ ਜਾਂਦਾ, ਪਰ ਜੇ ਕੋਈ ਕਵੇ ਮੈਂ ਧਰਤੀ ਦੇ ਉੱਪਰ ਹੀ ਬੀਜ ਨੂੰ ਸੁੱਟ ਦਿਆਂ ਤਾਂ ਪੁੰਗਰ ਪਏਗਾ ਨਹੀਂ। ਜਿੰਨੀ ਦੇਰ ਤੱਕ ਧਰਤੀ ਦੇ ਕੁੱਖ ਵਿੱਚ ਨਾ ਚਲਾ ਜਾਏ, ਆਖੋ ਵਾਹਿਗੁਰੂ। ਧਰਤੀ ਵਿੱਚ ਕੁੱਖ ਵਿੱਚ ਗਿਆ ਹੋਇਆ ਬੀਜ ਸਮਾਂ ਪਾ ਕੇ ਪੁੰਗਰੇਗਾ, ਪੁੰਗਰ ਕੇ ਪ੍ਰਫੁੱਲਤ ਹੋਏਗਾ, ਕਿਸੇ ਦਿਨ ਫੁੱਲਾਂ ਰਾਹੀਂ ਖਿੜੇਗਾ। ਹੋ ਸਕਦਾ ਉਹ ਫੁੱਲਾਂ ਨੇ ਫਲ ਬਣਨਾ, ਫਲ ਪੱਕਣਗੇ, ਮੁੜ ਕੇ ਉਹ ਬੀਜ ਫਲ ਵਿੱਚ ਮੁੜ ਕੇ ਪ੍ਰਗਟ ਹੋ ਜਾਏਗਾ। ਜੇ ਅਗਰ ਧਰਤੀ ਦੇ ਉੱਪਰ ਸੁੱਟਿਆ ਹੋਇਆ ਬੀਜ ਪੁੰਗਰਦਾ ਨਹੀਂ ਜਿੰਨੀ ਦੇਰ ਤੱਕ ਧਰਤੀ ਦੀ ਕੁੱਖ ਵਿੱਚ ਨਾ ਚਲਾ ਜਾਏ, ਪਰ ਬੀਜ ਨੂੰ ਕੁੱਖ ਵਿੱਚ ਭੇਜਣ ਲਈ ਭੇਜਣਾ ਤਾਂ ਧਰਤੀ ਦੇ ਉੱਪਰੋਂ ਹੀ ਹੋਏਗਾ। ਇਸੇ ਤਰ੍ਹਾਂ ਜੇ ਅਗਰ ਗ੍ਰਹਿ ਪਾਉਣ ਤੋਂ ਬਾਅਦ ਅੰਦਰ ਜਾਂਦੀ ਹੈ ਤਾਂ ਖੂਨ ਬਣਦਾ, ਜ਼ਬਾਨ 'ਤੇ ਸੱਚ ਹੋਏਗਾ, ਸੱਚੋ ਸੱਚ ਹੋਏਗਾ, ਸੱਚੋ ਸੱਚ ਦ੍ਰਿੜ ਹੋਏਗਾ, ਬਾਰਿੰਗ ਬਾਹਰ ਜ਼ਬਾਨ ਸੱਚ ਬੋਲੇਗੀ, ਸੱਚ ਬੋਲਦੀ ਰਹੇਗੀ, ਉਹ ਅੰਦਰ ਸੱਚ ਵੱਸ ਜਾਏਗਾ। ਜਦੋਂ ਅੰਦਰ ਸੱਚ ਵੱਸ ਜਾਏਗਾ ਤਾਂ ਉਹ ਸਾਡੇ ਜੀਵਨ ਦੀ ਪਿੱਤਰਤਾ ਦੇ ਵਿੱਚ ਪ੍ਰਗਟ ਹੋ ਜਾਏਗਾ, ਉਹ ਸਚਿਆਰ ਦੇ ਆਦਰਸ਼ ਵਿੱਚ ਪ੍ਰਗਟ ਹੋ ਜਾਏਗਾ, ਉਸ ਦੇ ਇਖਲਾਕ ਵਿੱਚ ਪ੍ਰਗਟ ਹੋ ਜਾਏਗਾ, ਉਸ ਦੇ ਸੁਭਾਅ ਵਿੱਚ ਪ੍ਰਗਟ ਹੋ ਜਾਏਗਾ, ਉਸ ਦੇ ਵਰਤਾਓ ਵਿੱਚ ਪ੍ਰਗਟ ਹੋ ਜਾਏਗਾ। ਇਸ ਕਰਕੇ ਸਮਝਾਇਆ। ਹੁਣ ਕਹਿਣ ਵਾਲੇ ਕਈ ਸਵਾਲ ਕਰਦੇ ਹਨ, ਤੁਸੀਂ ਸਚਿਆਰ ਦੀ ਗੱਲ ਤਾਂ ਸਾਨੂੰ ਸੁਣਾ ਦਿੱਤੀ, ਪਰ ਅਸੀਂ ਸੰਸਾਰ ਵਿੱਚ ਵੇਖਿਆ ਸੰਸਾਰ ਦੇ ਲੋਕ ਸੱਚ ਤਾਂ ਇਸ ਕਰਕੇ ਬੋਲਦੇ ਹਨ ਕਿ ਕਿਸੇ ਦਾ ਨੁਕਸਾਨ ਹੋਵੇ, ਕੂੜ ਇਸ ਕਰਕੇ ਬੋਲਦੇ ਹਨ ਕਿ ਆਪਣਾ ਭਲਾ ਹੋ ਜਾਏ। ਸੰਸਾਰ ਵਿੱਚ ਵੇਖਿਆ ਸੰਸਾਰ ਦੇ ਲੋਕ ਕਹਿੰਦੇ, ਸਵਾਲ ਕਰਨ ਵਾਲੇ ਕਹਿੰਦੇ ਹਨ, ਲੋਕ ਸੱਚ ਤਾਂ ਬੋਲਦੇ ਇਸ ਕਰਕੇ ਹਨ ਕਿਸੇ ਦਾ ਨੁਕਸਾਨ ਹੋਵੇ, ਕੂੜ ਇਸ ਕਰਕੇ ਬੋਲਦੇ ਹਨ ਕਿ ਆਪਣਾ ਭਲਾ ਹੋ ਜਾਏ, ਫਿਰ ਪਹਿਚਾਨ ਕਿਵੇਂ ਹੋਵੇ? ਮੈਂ ਇੱਕ ਬੇਨਤੀ ਕਰਾਂਗਾ, ਦੇਖਣਾ ਬਾਹਰਲੇ ਚਿੰਨ੍ਹ ਵੇਖੀਦੇ ਹਨ, ਪਰ ਜਿਤਨੀ ਦੇਰ ਤੱਕ ਉਸ ਚਿੰਨ੍ਹ ਦੇ ਮੁਤਾਬਕ ਅੰਦਰੋਂ ਪ੍ਰਗਟ ਨਾ ਹੋ ਜਾਣ ਸਾਨੂੰ ਤਸੱਲੀ ਨਹੀਂ ਹੁੰਦੀ। ਮਿਸਾਲ ਦੇ ਤੌਰ 'ਤੇ ਅਸੀਂ ਕ੍ਰਾਸ ਦਾ ਨਿਸ਼ਾਨ ਵੇਖਦੇ ਹਾਂ, ਪਰ ਅੰਦਰ ਕੋਈ ਬਾਈਬਲ ਪੜ੍ਹ ਰਿਹਾ ਹੋਵੇ ਸਾਨੂੰ ਤਸੱਲੀ ਹੋ ਜਾਂਦੀ ਹੈ ਕਿ ਇਹ ਚਰਚ ਹੈ। ਬਾਹਰੋਂ ਕੋਈ ਸਾਨੂੰ ਮੰਦਰ ਦਾ ਨਿਸ਼ਾਨ ਨਜ਼ਰ ਆ ਜਾਏ, ਪਰ ਅੰਦਰ ਉਸ ਮੰਦਰ ਦੇ ਮੁਤਾਬਕ ਚਿੰਨ੍ਹ ਪ੍ਰਗਟ ਹੋ ਜਾਏ, ਸਾਨੂੰ ਤਸੱਲੀ ਹੋ ਜਾਂਦੀ ਹੈ ਕਿ ਮੰਦਰ ਹੈ। ਬਾਹਰੋਂ ਨਿਸ਼ਾਨ ਸਭ ਲੱਗਿਆ ਹੋਵੇ, ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਸਾਨੂੰ ਤਸੱਲੀ ਹੋ ਜਾਂਦੀ ਹੈ ਕਿ ਗੁਰਦੁਆਰਾ ਹੈ। ਜਦੋਂ ਬਾਹਰਲੇ ਚਿੰਨ੍ਹ ਵੇਖੀਦੇ ਹਨ, ਉਹਨਾਂ ਚਿੰਨ੍ਹਾਂ ਦੇ ਮੁਤਾਬਕ, ਉਹਨਾਂ ਨਿਸ਼ਾਨਾਂ ਦੇ ਮੁਤਾਬਕ, ਜੇ ਅੰਦਰ ਵੀ ਉਸ ਮੁਤਾਬਕ ਹੀ ਚਿੰਨ੍ਹ ਅਤੇ ਨਿਸ਼ਾਨ ਪ੍ਰਗਟ ਹੋ ਜਾਂਦੇ ਹਨ, ਸਾਨੂੰ ਤਸੱਲੀਆਂ ਹੋ ਜਾਂਦੀਆਂ ਹਨ, ਇਹ ਅੰਦਰੋਂ ਬਾਹਰੋਂ ਇੱਕੋ ਜਿਹਾ। ਆਖੋ ਵਾਹਿਗੁਰੂ, ਅੰਦਰੋਂ ਬਾਹਰੋਂ ਇੱਕੋ ਜਿਹਾ। ਪਰ ਵੇਖਣ ਵਾਲੀ ਗੱਲ ਕੀ ਹੈ, ਜੇ ਮੈਂ ਇਸ ਬੰਦੇ ਨੂੰ ਪੁੱਛਾਂ ਜਾਂ ਇਸ ਮਨੁੱਖ ਨੂੰ ਪੁੱਛਾਂ ਤਾਂ ਇਹ ਤਾਂ ਆਪਣਾ ਬਾਹਰੋਂ ਚਿਹਰਾ ਵੀ ਆਪਣੇ ਆਪ ਨਹੀਂ ਦੇਖ ਸਕਦਾ, ਇਸ ਨੂੰ ਸ਼ੀਸ਼ੇ ਦੀ ਲੋੜ ਪੈਂਦੀ ਹੈ। ਇਹ ਆਪਣਾ ਅੰਦਰਲਾ ਸਰੂਪ ਕਿਵੇਂ ਵੇਖੇ? ਆਖੋ ਭਾਈ, ਮੈਂ ਸੱਚ ਕਹਾਂ, ਸਾਡੀਆਂ ਅੱਖਾਂ ਜਿਹੜੀਆਂ ਹਨ, ਆਪਣੀਆਂ ਅੱਖਾਂ ਆਪਣੇ ਆਪ ਨੂੰ ਨਹੀਂ ਵੇਖ ਸਕਦੀਆਂ, ਸ਼ੀਸ਼ੇ ਦੀ ਲੋੜ ਪੈਂਦੀ। ਅੱਖਾਂ ਵਿੱਚ ਪਿਆ ਹੋਇਆ ਸੁਰਮਾ ਅੱਖਾਂ ਦੇ ਕਿੰਨਾ ਨਜ਼ਦੀਕ ਹੈ? ਇਸ ਤੋਂ ਨਜ਼ਦੀਕ ਹੋਰ ਕੋਈ ਨਹੀਂ, ਲੇਕਿਨ ਖੁਦ ਅੱਖਾਂ ਵਿੱਚ ਪਏ ਹੋਏ ਸੁਰਮੇ ਨੂੰ ਨਹੀਂ ਵੇਖ ਸਕਦੀਆਂ। ਦਾਸ ਕਈ ਵਾਰੀ ਇਹ ਵੀ ਕਹਿੰਦਾ ਕਿ ਮੈਂ ਆਪਣੇ ਮਨ ਨੂੰ ਸਮਝਾਉਣਾ ਚਾਹੁੰਦਾ, ਪਰ ਮੈਂ ਆਪਣੇ ਮਨ ਨੂੰ ਆਪਣੇ ਮਨ ਨਾਲ ਨਹੀਂ ਸਮਝਾ ਸਕਦਾ, ਕਿਉਂਕਿ ਦੋਨਾਂ ਦਾ ਸੁਭਾਅ ਇੱਕੋ ਜਿਹਾ, ਸਮਝਾਵਾਂ ਕਿਸ ਨੂੰ? ਮੈਂ ਹੁਣ ਆਪਣੇ ਮਨ ਨੂੰ ਸਮਝਾਉਣ ਲਈ ਆਪਣੇ ਮਨ ਦੁਆਰਾ ਸਮਝਾਵਾਂ ਨਹੀਂ ਸਮਝਾ ਸਕਾਂਗਾ, ਕਿਉਂਕਿ ਸਮਝਣ ਵਾਲਾ ਮਨ ਵੀ ਉਸੇ ਸਵਾਦ ਹੈ, ਸਮਝਾਉਣ ਵਾਲਾ ਮਨ ਵੀ ਉਸੇ ਸਵਾਦ ਹੈ। ਇਸ ਕਰਕੇ ਮੈਨੂੰ ਉਹ ਮਨ ਚਾਹੀਦਾ ਜਿਹੜਾ ਮਨ ਮੇਰੇ ਸੁਭਾਅ ਦੇ, ਮੇਰੇ ਵਰਤਾਓ ਦੇ, ਮਨ ਦੇ ਅਨੁਕੂਲ ਨਾ ਹੋਵੇ, ਸੱਚਾ ਸੁੱਚਾ ਮਨ ਹੋਵੇ, ਜਿਹੜਾ ਮੈਨੂੰ ਸੱਚਾ ਰਾਹ ਦਿਖਾ ਦੇਵੇ, ਉਹੀ ਮੇਰੇ ਮਨ ਨੂੰ ਤਬਦੀਲ ਕਰ ਸਕਦਾ। ਜਦੋਂ ਐਸੀਆਂ ਵਿਚਾਰਾਂ ਸਾਹਮਣੇ ਆਉਂਦੀਆਂ ਨੇ, ਇਹ ਮਨੁੱਖ ਆਪਣੇ ਚਿਹਰੇ ਨੂੰ, ਬਾਹਰਲੇ ਚਿੰਨ੍ਹ ਨੂੰ ਆਪਣੇ ਆਪ ਨਹੀਂ ਵੇਖ ਸਕਦਾ, ਸ਼ੀਸ਼ੇ ਦੀ ਲੋੜ ਹੈ। ਅਤੇ ਸ਼ੀਸ਼ਾ ਤਾਂ ਝੂਠ ਬੋਲਦਾ ਹੀ ਨਹੀਂ, ਆਖੋ ਵਾਹਿਗੁਰੂ, ਸ਼ੀਸ਼ੇ ਨੇ ਝੂਠ ਬੋਲਣਾ ਵੀ ਨਹੀਂ, ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ। ਜੋ ਸ਼ੀਸ਼ੇ ਦੇ ਸਾਹਮਣੇ ਆਉਣਾ ਉਸਨੇ ਪ੍ਰਗਟ ਕਰ ਦੇਣਾ, ਜੋ ਦਾਗ ਸਾਹਮਣੇ ਆਉਣੇ ਨੇ ਸ਼ੀਸ਼ੇ ਨੇ ਪ੍ਰਗਟ ਕਰ ਦੇਣੇ, ਜੋ ਸ਼ੀਸ਼ੇ ਨੇ ਵੇਖਣਾ, ਜੋ ਉਸਦਾ ਅਕਸ਼ ਪੈਣਾ ਸ਼ੀਸ਼ੇ ਨੇ ਪ੍ਰਗਟ ਕਰ ਦੇਣਾ। ਜੇ ਸ਼ੀਸ਼ਾ ਝੂਠ ਨਹੀਂ ਬੋਲਦਾ, ਬਾਹਰਲੇ ਚਿੰਨ੍ਹਾਂ ਨੂੰ ਪ੍ਰਗਟ ਕਰ ਦਿੰਦਾ, ਅੰਦਰਲੇ ਚਿੰਨ੍ਹਾਂ ਨੂੰ ਪ੍ਰਗਟ ਕਰਨ ਲਈ ਸ਼ੀਸ਼ਾ ਹੈ ਗੁਰੂ, ਗੁਰੂ ਰੂਪ ਸ਼ੀਸ਼ਾ, ਆਖੋ ਵਾਹਿਗੁਰੂ। ਅੰਦਰਲਾ ਸ਼ੀਸ਼ਾ ਹੈ ਗੁਰੂ, ਗੁਰੂ ਰੂਪ ਸ਼ੀਸ਼ਾ। ਗੁਰੂ ਰੂਪ ਸ਼ੀਸ਼ਾ ਵੀ ਝੂਠ ਨਹੀਂ ਬੋਲਦਾ, ਉਸਨੇ ਮਨੁੱਖਤਾ ਵਿੱਚ ਆਈਆਂ ਹੋਈਆਂ ਕਮੀਆਂ ਦੱਸ ਦੇਣੀਆਂ ਨੇ, ਉਸਨੇ ਸਾਡੇ ਔਗਣ ਦੱਸ ਦੇਣੇ ਨੇ, ਉਸਨੇ ਸਾਡੇ ਜੀਵਨ ਵਿੱਚ ਮੰਦੀਆਂ ਵਾਸਤਾਵਾਂ ਨੂੰ ਪ੍ਰਗਟ ਕਰ ਦੇਣਾ। ਗੁਰੂ ਰੂਪ ਸ਼ੀਸ਼ੇ ਨੇ ਇਹ ਦੱਸ ਦੇਣਾ ਕਿ ਮੰਦੇ ਕਰਮ ਤੂੰ ਕੀ ਕੀਤੇ ਨੇ ਅਤੇ ਕੀ ਕਰ ਰਹੇ, ਆਖੋ ਵਾਹਿਗੁਰੂ। ਗੁਰੂ ਰੂਪ ਸ਼ੀਸ਼ੇ ਨੇ ਪ੍ਰਗਟ ਕਰ ਦੇਣਾ ਕਿ ਅੱਜ ਇਨਸਾਨ ਜੋ ਹੈ ਸ਼ੈਤਾਨ ਕਿਉਂ ਬਣ ਗਿਆ, ਆਖੋ ਵਾਹਿਗੁਰੂ। ਮੈਂ ਬੇਨਤੀ ਕਰਾਂ, ਪਰਮਾਤਮਾ ਨੇ ਕੋਈ ਕੱਠ ਪੁਤਲੀ ਬਣਾ ਕੇ ਨਹੀਂ ਸੀ ਭੇਜੀ, ਪੂਰਾ ਇਨਸਾਨ ਭੇਜਿਆ ਸੀ। ਮੈਂ ਸੱਚ ਕਹਾਂ, ਅੰਦਰ ਵੀ ਇਨਸਾਨ ਸੀ, ਬੰਦੇ ਨੂੰ ਕੋਈ ਕਠਪੁਤਲੀ ਬਣਾ ਕੇ ਨਹੀਂ ਸੀ ਭੇਜਿਆ, ਅੰਦਰ ਬੰਦਾ ਭੇਜਿਆ ਸੀ। ਪਰ ਕੀ ਹੋਇਆ, ਅੱਜ ਬੰਦਾ ਆਪਣੇ ਆਪ ਨੂੰ ਬੰਦਾ ਕਹਿਲਾਉਣ ਵਾਲਾ, ਪਰ ਅੰਦਰੋਂ ਬੰਦਾ ਗੁਆਚ ਗਿਆ ਲੱਗਦਾ, ਆਖੋ ਵਾਹਿਗੁਰੂ। ਅੱਜ ਬੰਦੇ ਅੰਦਰ ਬੰਦਾ ਨਜ਼ਰ ਨਹੀਂ ਆ ਰਿਹਾ, ਅੱਜ ਇਨਸਾਨ ਦੇ ਅੰਦਰ ਇਨਸਾਨ ਨਜ਼ਰ ਨਹੀਂ ਆਉਂਦਾ, ਸ਼ੈਤਾਨ ਨਜ਼ਰ ਆਉਂਦਾ, ਆਖੋ ਵਾਹਿਗੁਰੂ। ਅੱਜ ਬੰਦੇ ਅੰਦਰੋਂ ਬੰਦਾ ਲੱਭਣਾ ਮੁਸ਼ਕਲ ਹੈ, ਅੱਜ ਇਨਸਾਨ ਦੇ ਅੰਦਰੋਂ ਇਨਸਾਨ ਲੱਭਣਾ ਮੁਸ਼ਕਲ ਹੈ, ਲੇਕਿਨ ਗੁਰੂ ਰੂਪ ਸ਼ੀਸ਼ਾ ਪ੍ਰਗਟ ਕਰ ਦੇਗਾ ਇਨਸਾਨ ਦਾ ਸਰੂਪ ਕੀ ਹੈ, ਸ਼ੈਤਾਨ ਕੀ ਹੈ। ਗੁਰੂ ਰੂਪ ਸ਼ੀਸ਼ੇ ਨੇ ਦੱਸ ਦੇਣਾ, ਹੇ ਬੰਦੇ ਤੇਰੇ ਅੰਦਰ ਬੰਦਗੀ ਹੈ ਕਿ ਨਹੀਂ, ਆਖੋ ਵਾਹਿਗੁਰੂ। ਸਈਦ ਮੀਆਂ ਮੀਰ ਜੀ ਆਪਣੀ ਕੁਟੀਆ ਵਿੱਚ ਬੈਠੇ ਸਨ, ਬਾਹਰੋਂ ਕਿਸੇ ਨੇ ਦਰਵਾਜ਼ਾ ਖੜਕਾਇਆ। ਸਈਦ ਸਾਹਿਬ ਬੋਲੇ, ਦਰਵਾਜ਼ਾ ਖੜਕਾਉਣ ਵਾਲੇ ਕਿਸ ਨੂੰ ਮਿਲਣਾ? ਕਹਿੰਦੇ ਜੀ ਤੁਹਾਨੂੰ ਮਿਲਣਾ। ਕਹਿੰਦੇ ਕੀ ਕੰਮ ਹੈ? ਕਹਿੰਦੇ ਜੀ ਮੈਂ ਤੁਹਾਡੇ ਕੋਲ ਅਸੀਸ ਲੈਣਾ ਹੈ, ਜਿਵੇਂ ਤੁਸੀਂ ਵੀ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਗੁਰੂ ਕੋਲ ਅਸੀਸ ਲੈਣ ਆਏ। ਕਹਿੰਦੇ ਮੈਂ ਅਸੀਸ ਲੈਣ ਆਇਆ। ਸੇਜ ਮੀਆਂ ਜੀ ਵੀਰ ਜੀ ਫਿਰ ਬੋਲੇ, ਕੀ ਕੰਮ ਹੈ ਭਾਈ? ਕਹਿੰਦੇ ਅਸੀਸ ਲੈਣ ਆਇਆ। ਤਾਂ ਸੇਜ ਜੀ ਬੋਲੇ, ਗੱਲ ਸੁਣ, ਅਸੀਸ ਮੰਗਣ ਵਾਲੇ ਜੇ ਤੂੰ ਬੰਦਾ ਹੈ, ਪਹਿਲਾਂ ਇਹ ਸੋਚ ਲੈ ਕਿ ਤੂੰ ਬੰਦਾ ਵੀ ਹੈ ਅਖ ਵਾਹਿਗੁਰੂ। ਜੇ ਤੂੰ ਬੰਦਾ ਹੈ ਤੇ ਸੁਣ, ਬੰਦਗੀ ਹੀ ਬੰਦੇ ਲਈ ਅਸੀਸ ਹੈ। ਅਖ ਵਾਹਿਗੁਰੂ, ਬੰਦੇ ਲਈ ਬੰਦਗੀ ਹੀ ਅਸੀਸ ਹੈ, ਜੇ ਬੰਦਗੀ ਨਹੀਂ ਤੇ ਬੰਦਾ ਵੀ ਨਹੀਂ। ਅਖ ਵਾਹਿਗੁਰੂ, ਜੇ ਅੰਦਰ ਸੱਚ ਨਹੀਂ ਤੇ ਸਚਿਆਰ ਨਹੀਂ। ਸੋ ਸੱਚ ਮੰਦਰ ਜਿੱਤ ਸੱਚ 'ਤੇ ਆਈ ਹੈ। ਅੱਖ ਵਾਹਿਗੁਰੂ, ਜੇ ਮੰਦਰ 'ਚ ਸੱਚ ਹੀ ਨਹੀਂ, ਮਨ ਮੰਦਰ, ਮਨ ਅੰਦਰ, ਮਨ ਮੰਦਰ, ਮਨ ਅੰਦਰ ਮੰਦਰ, ਅੰਦਰ ਸੱਚ ਨਹੀਂ ਤੇ ਮੰਦਰ ਕੀ ਹੈ? ਅੱਖ ਵਾਹਿਗੁਰੂ, ਕਿਉਂਕਿ ਸੱਚੇ ਦੇ ਦੀਵਾਨ ਕੂੜ ਨਾ ਜਾਈਏ, ਸੱਚੇ ਦੇ ਦਰਬਾਰ ਕੂੜ ਜਾਂਦਾ ਹੀ ਨਹੀਂ, ਪ੍ਰਵਾਨ ਹੋ ਹੀ ਨਹੀਂ ਸਕਦਾ। ਅੱਖ ਵਾਹਿਗੁਰੂ, ਸੋ ਹਿਰਦਾ ਸੁਹੇਲਾ ਜਿੱਤ ਹਰ ਗੁਣ ਗਾਈਏ। ਹਿਰਦਾ ਉਹੀ ਸੁਖੀ ਆ ਜਿੱਥੇ ਹਰੀ ਦੇ ਗੁਣ ਗਾਏ ਜਾਂਦੇ ਨੇ। ਜੇ ਬੰਦੇ ਲਈ ਬੰਦਗੀ ਹੀ ਅਸੀਸ ਹੈ ਤੇ ਗੁਰੂ ਰੂਪ ਸ਼ੀਸ਼ੇ ਨੇ ਪ੍ਰਗਟ ਕੀਤੀ, ਪਰ ਗੁਰੂ ਰੂਪ ਸ਼ੀਸ਼ੇ ਤੇ ਸ਼ੀਸ਼ੇ ਵਿੱਚ ਅੰਤਰ ਵੀ ਹੈ। ਸ਼ੀਸ਼ਾ ਸਿਰਫ ਦਾਗ ਦੱਸਦਾ ਹੈ, ਹਟਾਉਂਦਾ ਨਹੀਂ, ਪਰ ਗੁਰੂ ਰੂਪ ਸ਼ੀਸ਼ਾ ਸਿਰਫ ਕਮੀਆਂ ਦੱਸਦਾ ਹੀ ਨਹੀਂ, ਹਟਾਉਂਦਾ ਵੀ ਹੈ। ਅੱਖ ਵਾਹਿਗੁਰੂ, ਗੁਰੂ ਰੂਪ ਸ਼ੀਸ਼ਾ ਸਿਰਫ ਦਾਗ ਦੱਸਦਾ ਨਹੀਂ, ਹਟਾਉਂਦਾ ਵੀ ਹੈ। ਗੁਰੂ ਸ਼ੀਸ਼ਾ ਔਗੜ ਦੱਸਦਾ ਹੀ ਨਹੀਂ, ਹਟਾਉਂਦਾ ਵੀ ਹੈ। ਗੁਰੂ ਸ਼ੀਸ਼ਾ ਸਿਰਫ ਸਮੱਸਿਆ ਦੱਸਦਾ ਨਹੀਂ, ਬਲਕਿ ਸਮੱਸਿਆ ਦਾ ਹੱਲ ਵੀ ਕਰਦਾ, ਚਾਹੇ ਕਸ਼ਮੀਰੀ ਪੰਡਤਾਂ ਦੀ ਸਮੱਸਿਆ ਕਿਉਂ ਨਾ ਹੋਵੇ। ਅੱਖੋ ਵਾਹਿਗੁਰੂ, ਉਸ ਦਾ ਹੱਲ ਦੱਸਦਾ ਹੈ, ਉਸ ਸਮੱਸਿਆ ਦਾ ਹੱਲ ਦੱਸਦਾ, ਆਪਣੇ ਆਪ ਨੂੰ ਕੁਰਬਾਨ ਤਾਂ ਕਰ ਦਿੰਦਾ, ਲੇਕਿਨ ਸੱਚ ਨੂੰ ਕੂੜ ਪਿੱਛੇ ਕੁਰਬਾਨ ਨਹੀਂ ਹੋਣ ਦਿੰਦਾ। ਅੱਖੋ ਵਾਹਿਗੁਰੂ, ਗੁਰੂ ਸ਼ੀਸ਼ਾ ਦੱਸਦਾ ਮਨੁੱਖਤਾ ਦੀ ਭਲਾਈ ਕਿਵੇਂ ਹੈ, ਮਾਨਵਤਾ ਦਾ ਕਲਿਆਣ ਕਿਵੇਂ ਹੈ, ਪਰਮਾਤਮਾ ਦੀ ਜੋ ਸਾਰਿਆਂ ਵਿੱਚ ਇੱਕੋ ਜਿਹੀ ਕਿਵੇਂ ਹੈ। ਅੱਖੋ ਵਾਹਿਗੁਰੂ, ਗੁਰੂ ਰੂਪ ਸ਼ੀਸ਼ਾ ਦੱਸਦਾ, ਗੁਰੂ ਰੂਪ ਸ਼ੀਸ਼ਾ ਦੱਸਦਾ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਗੁਰੂ ਸ਼ੀਸ਼ਾ ਦੱਸਦਾ। ਅੱਖੋ ਵਾਹਿਗੁਰੂ, ਗੁਰੂ ਸ਼ੀਸ਼ਾ ਦੱਸ ਰਿਹਾ, ਹੇ ਬੰਦੇ ਤੂੰ ਚੰਗੀ ਤਰ੍ਹਾਂ ਵੇਖ ਤਾਂ ਸਹੀ, ਇਸ ਜਗਤ ਵਿੱਚ ਜਿਉਂਦੇ ਤੇਰਾ ਮੀਤ ਹੈ ਕੌਣ? ਆਖੋ ਵਾਹਿਗੁਰੂ, ਮੀਤ ਤਾਂ ਤੂੰ ਬੜੇ ਬਣਾਏ ਨੇ, ਪਰ ਦੇਖ ਤਾਂ ਸਹੀ ਤੇਰਾ ਮੀਤ ਕੌਣ ਹੈ ਇਹਨਾਂ ਵਿੱਚੋਂ? ਕਿਵੇਂ ਕਹਿੰਦੇ ਹਨ? ਆਓ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੰਮ੍ਰਿਤ ਬਚਨ ਇਸ ਸ਼ਬਦ ਰਾਹੀਂ ਪੜ੍ਹੀਏ। ਸਮਝਾਉਂਦੇ ਹਨ ਕੈਸੇ, ਦੇਖ ਤੇਰਾ ਮੀਤ ਕੌਣ ਹੈ? ਆਖੋ ਵਾਹਿਗੁਰੂ,